ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਰਾਜਨ ਮਹਿ ਰਾਜਾ ਉਰਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਰਾਜਨ ਮਹਿ ਰਾਜਾ ਉਰਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮਹਿ ਲੋਭੀ ਲੋਭਾਇਓ ਤਿਉਂ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉਂ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਧ ਲੁਭਾਨੀ ਤਿਉਂ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ गुरु नानक जिन सुनिया पेखिया से फिर गर्भास ना परियारे हो वै सिफत खसम दी नूर अरशों कुरशों झटी आए तुद डिठे सचे पातशाह मल जन्म जन्म दी कटी आए। धन धन साहिब श्री गुरु ग्रंथ साहिब जी महाराज दे परम पवित्र दरबार विखे हाजिर हो रहे सत्कारयोग गुरमुख प्यारियो अथवा दूर दुराडे बैठ के रेडियो टीवी जा इंटरनेट राही गुरबाणी विचार सरवण करन जा रहे सत्कारयोग सत्संगियो आओ एकाग्रचित हुंदिया सर्वप्रथम प्यार सहित गज वज के फतेह बुलाइए जी।
वाहेगुरु जी का खालसा वाहेगुरु जी की फतेह।
अज अमृत वेले सचखंड श्री दरबार साहिब हरिमंदर साहिब विखे आए पावन हुक्मनामे दी विचार आपां करन जा रहे हां। जो हुक्मनामा सतगुरु महाराज गुरु अर्जन देव जी पंजवें सतगुरु दे मुखारबिन तो उच्चारण किया होया सोरठ राग विच श्री गुरु ग्रंथ साहिब जी महाराज दे पावन अंक 613 ते सुशोभित है। आओ विचार प्रारंभ करन तो पहला एक छोटी जी घटना राही आरंभ कर दे। कहते ने एक दिहाड़े एक नशे विच मस्त होए हुए व्यक्ति ने एक टैक्सी वाले नु अपने कोल बुलाया किते जाना होएगा। कहते ने टैक्सी वाला पहुंचया दरवाजा खोलिया उसने इस मुसाफिर नु अपने कोल बिठाया। बैठदिया सार मुसाफर आखन लगा भई जल्दी चल। मुसाफिर नशे विच मस्त सी। कहिंदे ने उसने टैक्सी दुड़ानी शुरू की थी। करनी रब दी चलाउण वाला ड्राइवर भी नशे विच सी। घंटे को बाद उसने पूछया भई जाना किथे है। घंटा पर टैक्सी दौड़ती रही। घंटे को बाद उसने पूछया जाना किथे है। मुसाफर ने जवाब दिता जाना किथे है ये ते मैनू चेता नहीं रहा पर बड़ी जल्दी बड़ी जरूरी जाना है। दौड़दा रहो चलदा रहो होर तेज चल बड़ी जल्दी पहुंचना है। मैं खिमा करो ये कोई घटना नहीं कोई वार्ता नहीं ये तुहाडी ते मेरी जिंदगी दी वार्ता है। असीं भी माया दे नशे विच मस्त होए हुए जिंदगी दी गड्डी ते सवार बड़ी तेज दौड़ रहे हैं बड़ी तेज दौड़ रहे हैं इन्नी तेज दौड़ रहे हैं कि अफसोस सानू विसर ही गया बई असी जाना किथे सी पहुंचना किथे है किथे जाना है। मेरे सतगुरु आखदे ने भोलिया कदे ते विचारदा कवन काज सिरजे जग भीतर जन्म कवन फल पाया। वट वॉज दी परपज ऑफ योर लाइफ तेरी जिंदगी दा मूल कारण की है क्यों जिंदगी मिली है क्यों जीवन मिलिया है कदे सोचे कदे विचारिया। जिंदगी इस वास्ते नहीं कि असी केवल खा पी ते हंडा लईए। हां खाण पीण ते हंडाण तक दी जिंदगी केवल पशुआं दी सोच वाली जिंदगी हो सकती है इस तो अगे नहीं। मैं फिर दोहरा के गल आखदा धर्म दी विचार प्रारंभ ही इस गल तो हुंदी है क्यों आया है इस जगत विच। तैनू मौका मिलिया है समा मिलिया जिंदगी मिली है। मेरे सतगुरु महाराज गुरु अर्जन देव आखदे ने जिंदगी ते बिल्कुल वैसी है जिवें नदी दा बहाव। ਇਸੇ ਲਈ ਵਿਦਵਾਨ ਬੜੇ ਸੋਹਣੇ ਬਚਨ ਆਖਦੇ ਨੇ, ਜਿਵੇਂ ਦੋ ਕਿਨਾਰਿਆਂ ਦੇ ਦਰਮਿਆਨ ਜਿਹੜਾ ਪਾਣੀ ਦਾ ਵਹਾਓ ਹੈ ਅਸੀਂ ਉਹਨੂੰ ਨਦੀ ਆਖਦੇ ਹਾਂ, ਅਤੇ ਇਸੇ ਤਰ੍ਹਾਂ ਜਨਮ ਅਤੇ ਮੌਤ ਰੂਪ ਕਿਨਾਰਿਆਂ ਦੇ ਦਰਮਿਆਨ ਜਿਹੜਾ ਸਮੇਂ ਦਾ ਵਹਾਓ ਹੈ ਅਸੀਂ ਉਸਨੂੰ ਜ਼ਿੰਦਗੀ ਕਹਿੰਦੇ ਹਾਂ। ਹੋਰ ਜ਼ਿੰਦਗੀ ਕੀ ਹੈ? ਜਨਮ ਹੋਇਆ ਸੀ, ਮੌਤ ਹੋ ਜਾਣੀ ਹੈ, ਮੌਤ ਆ ਜਾਣੀ ਹੈ। ਬਲਕਿ ਥੋੜ੍ਹੇ ਦਿਨ ਪਹਿਲਾਂ ਮੈਂ ਸਤਿਗੁਰੂ ਦੇ ਬਚਨ ਪੜ੍ਹ ਕੇ ਨਾ ਦੰਗ ਰਹਿ ਗਿਆ। ਕਦੇ ਧਿਆਨ ਕਰਿਓ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ, ਅਸੀਂ ਪੁੱਛਦੇ ਹਾਂ ਦੱਸੋ ਕਾਰਨ ਕੀ ਹੋਇਆ। ਕੋਈ ਆਖਦਾ ਜੀ ਬਿਮਾਰ ਹੋ ਗਏ ਸਨ, ਬਿਮਾਰੀ ਕਾਰਨ ਬਣ ਗਈ। ਕੋਈ ਆਖਦਾ ਨਹੀਂ ਜੀ ਐਕਸੀਡੈਂਟ ਹੋ ਗਿਆ ਸੀ, ਹਾਦਸਾ ਕਾਰਨ ਬਣ ਗਿਆ। ਕਈ ਵਾਰ ਹੋਰ 100 ਕਾਰਨ ਢੂੰਡ ਲਏ ਜਾਂਦੇ ਨੇ, ਪਰ ਕਿਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਪੁੱਛਣਾ? ਗੁਰੂ ਆਖਦੇ ਨੇ ਇਹ ਤਾਂ ਸਭ ਬਹਾਨੇ ਨੇ, ਇਹ ਮਾਨਸਿਕ ਤਸੱਲੀ ਦੇਣ ਲਈ ਤੁਸੀਂ ਜੋ ਮਰਜ਼ੀ ਆਖ ਲਓ। ਐਕਸੀਡੈਂਟ ਹੋ ਗਿਆ, ਬਿਮਾਰੀ ਆ ਗਈ ਹੈ, ਹਾਰਟ ਅਟੈਕ ਹੋ ਗਿਆ, ਹਾਰਟ ਫੇਲ ਹੋ ਗਿਆ, ਜੋ ਮਰਜ਼ੀ ਕਹਿ ਲਓ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਮੌਤ ਦਾ ਸਿਰਫ ਇੱਕ ਹੀ ਕਾਰਨ ਹੈ ਕਿ ਕਦੇ ਇਸ ਮਨੁੱਖ ਦਾ ਜਨਮ ਹੋਇਆ ਸੀ। ਜਨਮ ਹੀ ਮੌਤ ਦਾ ਕਾਰਨ ਹੈ, ਜਨਮੰ ਤਾਂ ਮਰਨੰ। ਸਲੋਕ ਸਹਿਸਪਤੀ ਮਹਾਰਾਜ ਗੁਰੂ ਅਰਜਨ ਦੇਵ, ਜਨਮੰ ਤਾਂ ਮਰਨੰ, ਜਨਮ ਹੋਇਆ ਮੌਤ ਹੋ ਜਾਏਗੀ, ਵਰਨਾ ਮੌਤ ਦਾ ਹੋਰ ਕੋਈ ਕਾਰਨ ਨਹੀਂ। ਪਰ ਵੱਡਾ ਅਫਸੋਸ ਇਹ ਕਿ ਜਨਮ ਮਿਲਿਆ, ਜੀਵਨ ਮਿਲਿਆ, ਅਸੀਂ ਕਦੇ ਇਸ ਗੱਲ ਦਾ ਖਿਆਲ ਨਹੀਂ ਕਰਦੇ ਜੀਵਨ ਕਿਉਂ ਮਿਲਿਆ, ਜੀਵਨ ਕਿਉਂ ਮਿਲਿਆ। ਵੈਸੇ ਨਾ ਚਲੋ ਇਹ ਖਿਆਲ ਵੀ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਅਸੀਂ ਰੋਜ਼ ਪੜ੍ਹਦੇ ਹਾਂ ਰਹਿਰਾਸ ਵਿੱਚ, ਰੋਜ਼ ਅੰਮ੍ਰਿਤਧਾਰੀ ਸਿੱਖ ਲਈ ਤੇ ਹੁਕਮ ਹੈ ਕਿ ਉਹ ਰੋਜ਼ ਸੋਦਰ ਦਾ ਪਾਠ ਕਰੇ, ਰੋਜ਼ ਰਹਿਰਾਸ ਦਾ ਪਾਠ ਕਰੇ, ਔਰ ਰਹਿਰਾਸ ਦੇ ਬਿਲਕੁਲ ਮੱਧ ਵਿੱਚ ਜਾ ਕੇ ਇਹ ਬਚਨ ਆਉਂਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਤੈਨੂੰ ਮਨੁੱਖਾ ਜੀਵਨ ਮਿਲ ਗਿਆ, ਮਿਲ ਗਿਆ। ਕੁਦਰਤੀ ਇੱਕ ਦਿਹਾੜੇ ਨਾ ਅੰਗਰੇਜ਼ੀ ਦੇ ਦੋ ਲਫ਼ਜ਼ ਮੇਰੇ ਸਾਹਮਣੇ ਆ ਗਏ। ਇੱਕ ਲਫ਼ਜ਼ ਹੈ ਅਬਟੇਨ ਕਰਨਾ, ਟੂ ਅਬਟੇਨ ਸਮਥਿੰਗ, ਦੂਸਰਾ ਲਫ਼ਜ਼ ਹੈ ਅਟੇਨ ਕਰਨਾ, ਮਤਲਬ ਦੋਹਾਂ ਦਾ ਪ੍ਰਾਪਤ ਕਰਨਾ ਹੀ। ਅਬਟੇਨ ਕਰਨਾ, ਅਟੇਨ ਕਰਨਾ, ਵਨ ਐਂਡ ਦੀ ਸੇਮ ਥਿੰਗ। ਪਰ ਸੱਚ ਜਾਣਿਓ ਇਹਨਾਂ ਦੋਹਾਂ ਲਫ਼ਜ਼ਾਂ ਦੀ ਭਾਵਨਾ ਵਿੱਚ ਬੜਾ ਡੂੰਘਾ ਅੰਤਰ ਹੈ। ਮੇਰੇ ਖਿਆਲ ਵਿੱਚ ਗੱਲ ਸਮਝ ਆ ਜਾਏਗੀ। ਜਦੋਂ ਸਕੂਲ ਵਿੱਚ ਪੜ੍ਹਦੇ ਸਨ ਤੇ ਸਾਲ ਬਾਅਦ ਜਦੋਂ ਕਿਤੇ ਜੋ ਕੁਝ ਵੀ ਕੀਤਾ ਹੁੰਦਾ ਸੀ, ਭਾਵ ਇਮਤਿਹਾਨਾਂ ਤੋਂ ਬਾਅਦ ਜਦੋਂ ਡਿਟੇਲਡ ਮਾਰਕਸ ਕਾਰਡ ਮਿਲਦਾ ਸੀ, ਭਾਵ ਤੇਰੇ ਕਿੰਨੇ ਕੁ ਨੰਬਰ ਆਏ ਨੇ, ਉਹਦੇ ਉੱਤੇ ਲਿਖਿਆ ਹੁੰਦਾ ਸੀ ਮਾਰਕਸ ਅਬਟੇਨਡ, ਭਾਵ ਪਤਾ ਕੀ ਸੀ, ਤੂੰ ਜਿੰਨੀ ਕੁ ਮਿਹਨਤ ਕੀਤੀ ਹੈ, ਜਿੰਨਾ ਕੁ ਤੂੰ ਮਿਹਨਤ ਕਰਕੇ ਕਾਮਯਾਬ ਹੋਇਆ ਉਸ ਹਿਸਾਬ ਨਾਲ ਤੇਰੇ ਆਹ ਨੰਬਰ ਬਣਦੇ ਨੇ, ਇਹ ਤੇਰੀ ਪ੍ਰਾਪਤੀ ਹੈ। ਇਸੇ ਲਈ ਪੰਜਾਬੀ ਵਿੱਚ ਲਿਖਿਆ ਹੁੰਦਾ ਸੀ ਪ੍ਰਾਪਤ ਅੰਕ, ਤੇਰੀ ਪ੍ਰਾਪਤੀ ਹੈ। ਚੇਤੇ ਰੱਖਿਓ ਇਹ ਪ੍ਰਾਪਤੀ ਮਿਹਨਤ ਨਾਲ ਹੋਈ ਹੈ, ਜਿੰਨੀ ਮਿਹਨਤ ਓਨੀ ਪ੍ਰਾਪਤੀ। ਪਰ ਨਾ ਲਫ਼ਜ਼ ਅਟੇਨ ਜਿਹੜਾ ਉਸ ਦਾ ਭਾਵ ਇਸ ਤਰ੍ਹਾਂ ਦਾ ਨਹੀਂ, ਉਹ ਮਿਲ ਤੇ ਗਿਆ, ਹਾਸਲ ਤੇ ਹੋਇਆ, ਪਰ ਤੇਰੀ ਮਿਹਨਤ ਨਾਲ ਨਹੀਂ, ਬਲਕਿ ਕੇਵਲ ਬਖਸ਼ਿਸ਼ ਨਾਲ। ਤੂੰ ਕੋਈ ਮਿਹਨਤ ਨਹੀਂ ਕੀਤੀ। ਭੁੱਲ ਜਾ ਇਸ ਗੱਲ ਨੂੰ ਕਿ ਮਨੁੱਖਾ ਜੀਵਨ ਤੈਨੂੰ ਤੇਰੀ ਮਿਹਨਤ ਦੁਆਰਾ ਜਾਂ ਤੇਰੇ ਕੀਤੇ ਕਰਮਾਂ ਦੁਆਰਾ ਮਿਲਿਆ। ਜੇ ਇਹ ਗੱਲ ਆਖੀਏ, ਹਿੰਦੂ ਫਿਲਾਸਫੀ ਇਹ ਗੱਲ ਆਖਦੀ ਹੈ ਬਈ ਮਨੁੱਖਾ ਜੀਵਨ ਸਰਵੋਤਮ ਜੀਵਨ ਹੈ ਅਤੇ ਸਾਨੂੰ ਮਿਲਿਆ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਸ਼ੁਭ ਕਰਮਾਂ ਦੁਆਰਾ। ਜੇ ਮੰਦ ਕਰਮ ਕਰਦੇ ਨੀਵੇਂ ਜੀਵਨ ਵਿੱਚ ਜਾਣਾ ਸੀ, ਜੇ ਸ਼ੁਭ ਕਰਮ ਕੀਤੇ ਨੇ ਸਰਵੋਤਮ ਜੀਵਨ ਮਨੁੱਖਾ ਜੀਵਨ ਮਿਲ ਗਿਆ। ਗੱਲ ਬੜੀ ਚੰਗੀ ਹੈ, ਪਰ ਨਾ ਇੱਕ ਟਰੈਪ ਹੈ, ਇੱਕ ਫੰਦ ਹੈ, ਕਿਵੇਂ? ਜੇ ਮੈਂ ਇਹ ਮੰਨ ਲਵਾਂ ਕਿ ਮੇਰਾ ਇਹ ਮਨੁੱਖਾ ਜੀਵਨ ਮੇਰੇ ਕਰਮਾਂ ਦੀ ਪ੍ਰਾਪਤੀ ਹੈ, ਭਾਵ ਮੇਰੇ ਸ਼ੁਭ ਕਰਮਾਂ ਦਾ ਨਤੀਜਾ ਹੈ, ਫਿਰ ਇਹ ਵੀ ਮੰਨਣਾ ਪਵੇਗਾ ਕਿ ਮੈਂ ਪਿਛਲੇ ਜੀਵਨ ਵਿੱਚ ਵੀ ਮਨੁੱਖ ਸਾਂ, ਕਿਉਂਕਿ ਸਭ ਤੋਂ ਵਧੇਰੇ ਸ਼ੁਭ ਕਰਮ ਤਾਂ ਮਨੁੱਖਾ ਜੀਵਨ ਵਿੱਚ ਹੀ ਹੋ ਸਕਦੇ ਨੇ। ਮੈਂ ਪਿਛਲੇ ਜੀਵਨ ਵਿੱਚ ਮਨੁੱਖ ਸਾਂ, ਮੈਂ ਸ਼ੁਭ ਕਰਮ ਕੀਤੇ, ਹੁਣ ਸ਼ੁਭ ਕਰਮਾਂ ਦੇ ਫਲ ਵਜੋਂ ਇਹ ਵਾਲਾ ਜੀਵਨ ਵੀ ਮੈਨੂੰ ਮਨੁੱਖਾਂ ਦਾ ਵਾਲਾ ਜੀਵਨ ਮਿਲ ਗਿਆ। ਅੱਛਾ, ਜੇ ਇਹ ਮੰਨ ਲਈਏ ਕਿ ਮੇਰਾ ਪਿਛਲਾ ਜੀਵਨ ਵੀ ਮਨੁੱਖਾਂ ਵਾਲਾ ਜੀਵਨ ਸੀ, ਫਿਰ ਇਹ ਵੀ ਮੰਨਣਾ ਪਏਗਾ ਉਸ ਤੋਂ ਪਿਛਲਾ ਜੀਵਨ ਵੀ ਮਨੁੱਖਾਂ ਵਾਲਾ ਸੀ, ਕਿਉਂਕਿ ਉਦੋਂ ਸ਼ੁਭ ਕਰਮ ਕੀਤੇ, ਉਦੋਂ ਸ਼ੁਭ ਕੀਤੇ ਹੋਏ ਕਰਮਾਂ ਦੇ ਫਲ ਵਜੋਂ ਮੈਨੂੰ ਪਿਛਲਾ ਜੀਵਨ ਮਨੁੱਖਾ ਜੀਵਨ ਮਿਲਿਆ, ਮਾਈ ਪ੍ਰੀਵੀਅਸ ਲਾਈਫ। ਫਿਰ ਇਹ ਵੀ ਮੰਨਣਾ ਪਵੇਗਾ ਜਿਹੜਾ ਉਸ ਤੋਂ ਪਹਿਲਾਂ ਜੀਵਨ ਸੀ ਨਾ, ਉਹ ਵੀ ਮਨੁੱਖਾਂ ਵਾਲਾ ਜੀਵਨ ਸੀ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਇੱਕ ਸਵਾਲ ਕਰਦੇ ਨੇ ਇਸ ਫਿਲਾਸਫੀ ਦੇ ਸਾਹਮਣੇ। ਗੁਰੂ ਆਖਦੇ ਨੇ, ਭੋਲਿਆ, ਸਿਰਫ ਇੱਕ ਗੱਲ ਦੱਸ, ਜਦੋਂ ਸਭ ਤੋਂ ਪਹਿਲੀ ਵਾਰ ਤੈਨੂੰ ਮਨੁੱਖਾ ਜੀਵਨ ਮਿਲਿਆ ਸੀ, ਉਹ ਕਿਵੇਂ ਮਿਲਿਆ ਸੀ? ਉਹ ਕਿਹੜੇ ਕਰਮਾਂ ਦਾ ਫਲ ਸੀ? ਨਹੀਂ, ਤੇਰੇ ਕਰਮਾਂ ਦਾ ਫਲ ਨਹੀਂ, ਕੇਵਲ ਵਾਹਿਗੁਰੂ ਦੀ ਬਖਸ਼ਿਸ਼। ਇਸੇ ਲਈ ਗੁਰੂ ਆਖਦੇ ਨੇ, ਭਈ ਪ੍ਰਾਪਤ, ਤੈਨੂੰ ਪ੍ਰਾਪਤ ਹੋ ਗਈ ਹੈ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਇਹ ਮਨੁੱਖਾ ਦੇਹੀ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭੋਲਿਆ, ਏਡਾ ਕੀਮਤੀ ਜੀਵਨ, ਏਡੀ ਵੱਡੀ ਵਾਹਿਗੁਰੂ ਦੀ ਬਖਸ਼ਿਸ਼, ਏਡੀ ਵੱਡੀ ਵਾਹਿਗੁਰੂ ਦੀ ਰਹਿਮਤ, ਵਿਅਰਥ ਹੀ ਗਵਾਈ ਜਾਂਦਾ ਹੈ, ਵਿਅਰਥ ਹੀ ਗਵਾਈ ਜਾਂਦਾ ਹੈ, ਕੀ ਕਰਦਾ ਹੈ? ਘੱਟੋ ਘੱਟ ਕਦੇ ਤੇ ਸੋਚਦਾ ਮੈਨੂੰ ਇਹ ਜੀਵਨ ਮਿਲਿਆ ਕਾਹਦੇ ਵਾਸਤੇ ਹੈ? ਕੇਵਲ ਖਾਣ ਵਾਸਤੇ, ਕੇਵਲ ਪੀਣ ਵਾਸਤੇ, ਕੇਵਲ ਹੰਢਾਉਣ ਵਾਸਤੇ, ਕੇਵਲ ਮਨੁੱਖੀ ਜ਼ਿੰਦਗੀ ਦੀਆਂ ਖੁਸ਼ੀਆਂ ਮਾਣਨ ਵਾਸਤੇ? ਨਹੀਂ, ਗੁਰੂ ਆਖਦੇ ਨੇ, ਇਹ ਤਾਂ ਇਸ ਜੀਵਨ ਦੀ ਕੁਵਰ ਤੋਂ ਹੈ, ਇੰਨਾ ਕੁ ਜੀਵਨ ਤੇ ਪਸ਼ੂ ਵੀ ਮਾਣ ਲੈਂਦੇ ਨੇ। ਤੂੰ ਮਨੁੱਖ ਹੈ, ਕੁਝ ਚੰਗੇਰਾ ਕਰਦਾ, ਕੁਝ ਉੱਚਾ ਸੋਚਦਾ, ਪਰ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਮੈਂ ਵੇਖਦਾ ਇਸ ਜੀਵਨ ਦੇ ਵਿੱਚ ਕਿੱਥੇ ਕਿੱਥੇ ਆ ਕੇ ਮਨੁੱਖ ਫਸ ਗਿਆ ਹੈ, ਕਿਸ ਕਿਸ ਨਸ਼ੇ ਵਿੱਚ ਆਪਣਾ ਜੀਵਨ ਬਿਤਾ ਰਿਹਾ ਹੈ। ਸ਼ਰਾਬ ਦੇ ਨਸ਼ੇ ਵਿੱਚ ਬਿਤਾਉਂਦਾ ਹੋਵੇਗਾ, ਅਮਲ ਦੇ ਨਸ਼ੇ ਵਿੱਚ ਬਿਤਾਉਂਦਾ ਹੋਵੇਗਾ, ਸਤਿਗੁਰੂ ਆਖਦੇ ਨੇ, ਵੇਖੋ ਕੁਝ ਹੋਰ ਨਸ਼ੇ ਵੀ ਹਨ ਜਿਨ੍ਹਾਂ ਨਸ਼ੇ ਵਿੱਚ ਭੁੱਲੇ ਹੋਏ ਮਨੁੱਖਾਂ ਨੂੰ ਕਦੇ ਹੋਸ਼ ਨਹੀਂ ਆਉਂਦੀ, ਕਦੇ ਹੋਸ਼ ਨਹੀਂ ਆਉਂਦੀ, ਸਾਰੀ ਸਾਰੀ ਜ਼ਿੰਦਗੀ ਲੰਘਾ ਜਾਂਦੇ ਨੇ ਸਿਰਫ ਇਸੇ ਨਸ਼ੇ ਵਿੱਚ। ਮਹਾਰਾਜ ਗੁਰੂ ਅਰਜਨ ਦੇਵ ਪੰਜਵੇਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਰਾਜਨ ਮਹਿ ਰਾਜਾ ਉਰਜਾਇਓ, ਮਾਨਨ ਮਹਿ ਅਭਿਮਾਨੀ।
ਗੁਰੂ ਜੀ ਆਖਦੇ ਨੇ, ਵੇਖਦਾ ਪਿਆ ਕਿ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਰਾਜ ਮਦ ਵਿੱਚ, ਰਾਜ ਕਰਨ ਦੀ ਇੱਛਾ ਵਿੱਚ, ਰਾਜ ਲੈਣ ਦੀ ਇੱਛਾ ਵਿੱਚ ਬਸ ਨਾ ਉਲਝੇ ਪਏ ਨੇ ਵਿਚਾਰੇ, ਉਹਨਾਂ ਨੂੰ ਸਾਰੀ ਜ਼ਿੰਦਗੀ ਹੋਰ ਕੁਝ ਨਹੀਂ ਸੁੱਝਦਾ, ਰਾਜ ਕਰਨਾ ਹੈ। ਜੇ ਮੈਂ ਇਹ ਗੱਲ ਕਹਿ ਲਵਾਂ, ਦਰਅਸਲ ਨਾ ਇਹ ਵੀ ਭਾਵਨਾ ਹਾਉ ਤੋਂ ਪੈਦਾ ਹੁੰਦੀ ਹੈ। ਹਾਂ, ਮੈਂ ਆਖਦੀ ਮੈਂ ਵੱਡਾ, ਮੈਂ ਚੰਗਾ, ਮੈਂ ਉੱਚਾ, ਮੈਂ ਮਹਾਨ ਹਾਂ। ਅੱਛਾ, ਜੇ ਮੈਂ ਉੱਚਾ, ਜੇ ਮੈਂ ਮਹਾਨ ਹਾਂ, ਤਾਂ ਫਿਰ ਦੂਜੇ ਮੇਰਾ ਕਹਿਣਾ ਮੰਨਣਾ, ਦੂਜੇ ਮੇਰਾ ਹੁਕਮ ਮੰਨਣਾ। ਹੁਣ ਹੁਕਮ ਮਨਾਉਣ ਦੀ ਭਾਵਨਾ ਬੰਦੇ ਨੂੰ ਰਾਜ ਲੈਣ ਵੱਲ ਪ੍ਰੇਰਦੀ ਹੈ, ਮੈਨੂੰ ਰਾਜ ਮਿਲੇ। ਸੱਚ ਜਾਣਿਓ, ਵਿਦਵਾਨ ਆਖਦੇ ਨੇ, ਅੱਜ ਤੱਕ ਦਾ ਇਤਿਹਾਸ ਰਾਜਿਆਂ ਦੀਆਂ ਲੜਾਈਆਂ ਨਾਲ ਭਰਿਆ ਹੋਇਆ ਹੈ। ਇਤਿਹਾਸ ਕਿਹਨੂੰ ਆਖਦੇ ਹੋ ਤੁਸੀਂ? ਰਾਜਿਆਂ ਦੀਆਂ ਲੜਾਈਆਂ, ਫਲਾਣੀ ਥਾਂ 'ਤੇ ਫਲਾਣਾ ਰਾਜਾ ਇੰਨੀਆਂ ਫੌਜਾਂ ਲੈ ਕੇ ਫਲਾਣੇ ਨਾਲ ਲੜਿਆ, ਇੰਨੀ ਕਤਲੋਗਾਰਤ ਕੀਤੀ। ਔਰ ਮੈਂ ਤਾਂ ਕਦੇ ਕਦੇ ਹੈਰਾਨ ਹੁੰਦਾ, ਰਾਜੇ ਏਡੇ ਵੱਡੇ ਕਾਤਲ ਵੀ ਹੋ ਸਕਦੇ ਨੇ? ਇੱਕ ਖਿਆਲ ਹੋਰ ਮੈਂ ਤੁਹਾਡੇ ਸਾਹਮਣੇ ਰੱਖਾਂ, ਗੱਲ ਸਮਝ ਵਿੱਚ ਆ ਜਾਏਗੀ। ਕਹਿੰਦੇ ਨੇ, ਸੰਨ 1526 ਵਿੱਚ ਬਾਬਰ ਨੇ ਹਿੰਦੁਸਤਾਨ ਉੱਤੇ ਹਮਲਾ ਕੀਤਾ, ਪਹਿਲੀ ਵਾਰ 1521 ਦੀ ਗੱਲ ਹੈ ਜਦੋਂ ਉਸਨੇ ਐਮਨਾਬਾਦ ਸੈਦਪੁਰ ਵਿਖੇ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਹਾਜ਼ਰ ਸਨ ਭਾਈ ਲਾਲੋ ਦੇ ਕੋਲ ਉਦੋਂ ਉਸਨੇ ਹਮਲਾ ਕੀਤਾ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਨੇ ਲਿਖਿਆ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚਿੜਾਈ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ ਮੁਗਲ ਸਨ ਬਾਬਰ ਦੀ ਕਮਾਂਡ ਥੱਲੇ ਪਠਾਨ ਸਨ ਇਹ ਲੋਧੀ ਸਾਮਰਾਜ ਦੇ ਰਾਜ ਕਰਦੇ ਹੋਏ ਵਿਅਕਤੀ ਇਹਨਾਂ ਦੋਵਾਂ ਵਿੱਚ ਲੜਾਈ ਹੋਈ 1521 ਵਿੱਚ ਉਸਨੇ ਹਮਲਾ ਕੀਤਾ ਹਾਂ ਮੇਰੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਨੇ ਉਸ ਵੇਲੇ ਇਹ ਪੇਸ਼ੀਨ ਗੋਈ ਕੀਤੀ ਉਸ ਵੇਲੇ ਜ਼ਿਕਰ ਕੀਤਾ ਆਵਨ 78 ਹੈ ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ ਔਰ ਇਤਿਹਾਸਕ ਤੌਰ 'ਤੇ ਇਹ ਗੱਲ ਸੱਚ ਹੋ ਗਈ 1578 ਸੰਮਤ ਵਿੱਚ ਭਾਵ 1521 ਸੰਨ ਵਿੱਚ ਬਾਬਰ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਅਤੇ 1597 ਸੰਮਤ ਵਿੱਚ 19 ਸਾਲ ਬਾਅਦ 1540 ਈਸਵੀ ਵਿੱਚ ਇਹਨਾਂ ਮੁਗਲਾਂ ਦੇ ਮੁਖੀ ਹਮਾਯੂੰ ਨੂੰ ਹਾਰ ਖਾ ਕੇ ਭੱਜਣਾ ਪਿਆ ਸ਼ੇਰ ਸ਼ਾਹ ਸੂਰੀ ਨੇ ਹਿੰਦੁਸਤਾਨ ਦੇ ਤਖ਼ਤ ਉੱਤੇ ਇੱਕ ਵਾਰ ਕਬਜ਼ਾ ਕਰ ਲਿਆ ਇਹ ਉਸ ਗੱਲ ਦਾ ਜ਼ਿਕਰ ਹੋ ਰਿਹਾ ਹੈ ਚਲੋ ਗੱਲ ਲੰਬੀ ਨਾ ਹੋ ਜਾਏ ਬਾਬਰ ਦੇ ਮਨ ਵਿੱਚ ਰਾਜ ਕਰਨ ਦਾ ਖਿਆਲ ਸੀ ਇਸ ਲਈ ਕੁਝ ਯੋਧੇ ਆਪਣੇ ਨਾਲ ਲੈ ਕੇ ਆਇਆ ਹਿੰਦੁਸਤਾਨ ਉੱਤੇ ਉਸਨੇ ਕਬਜ਼ਾ ਕਰ ਲਿਆ ਅਤੇ ਕਬਜ਼ਾ ਕਰਦਿਆਂ ਸਾਰ ਹਿੰਦੁਸਤਾਨ ਉੱਤੇ ਦਿੱਲੀ ਵਿੱਚ ਪਹੁੰਚਦਿਆਂ ਸਾਰ ਉਸਨੇ ਕਤਲੇਆਮ ਦਾ ਹੁਕਮ ਕਰ ਦਿੱਤਾ ਇਤਿਹਾਸ ਆਖਦਾ ਇੱਕ ਦਿਨ ਵਿੱਚ ਦਿੱਲੀ ਵਿੱਚ ਉਸਨੇ 100,000 ਤੋਂ ਵਧੇਰੇ ਮਨੁੱਖ ਕਤਲ ਕੀਤੇ 100,000 ਤੋਂ ਵਧੇਰੇ ਇਹ ਤਾਂ ਇੱਕ ਥਾਂ ਦੀ ਗੱਲ ਹੈ ਵਰਨਾ ਜਿੱਥੇ ਵੀ ਲੜਾਈ ਹੁੰਦੀ ਸੀ ਜਿੱਥੇ ਵੀ ਮੌਕਾ ਬਣਦਾ ਸੀ ਜਿੱਥੇ ਵੀ ਹਮਲਾ ਕਰਦਾ ਸੀ ਕੀ ਸੋਚਦੇ ਹੋ ਪਿਆਰ ਵੰਡਦਾ ਸੀ ਹੱਥ ਜੋੜਦਾ ਸੀ ਨਹੀਂ ਫੌਜਾਂ ਲੈ ਕੇ ਹਮਲਾ ਕਰਦਾ ਸੀ ਅਤੇ ਹਜ਼ਾਰਾਂ ਨੂੰ ਨਹੀਂ ਨਹੀਂ ਲੱਖਾਂ ਨੂੰ ਕਤਲ ਕਰਦਾ ਸੀ ਸਿਕੰਦਰ ਦੇ ਮਨ ਵਿੱਚ ਵੀ ਇਹ ਖਿਆਲ ਪੈਦਾ ਹੋਇਆ ਹਾਲਾਂਕਿ ਵੈਸੇ ਨਾਮ ਤੇ ਉਸਦਾ ਅਲੈਗਜ਼ੈਂਡਰ ਸੀ ਅਲੈਗਜ਼ੈਂਡਰ ਦੀ ਗ੍ਰੇਟ ਜਿਸ ਨੂੰ ਤੁਸੀਂ ਆਖਦੇ ਪਰ ਹਿੰਦੁਸਤਾਨੀ ਬੋਲੀ ਵਿੱਚ ਨਾ ਉਸਨੂੰ ਸਿਕੰਦਰ ਕਿਹਾ ਗਿਆ ਸਿਕੰਦਰ ਦੇ ਮਨ ਵਿੱਚ ਖਿਆਲ ਹੋਇਆ ਮੈਂ ਰਾਜ ਕਰਨਾ ਮੈਂ ਧਰਤੀ ਉੱਤੇ ਰਾਜ ਕਰਨਾ ਬਸ ਇਸ ਇੱਕ ਉਸਦੇ ਮਨ ਵਿੱਚ ਆਏ ਹੋਏ ਖਿਆਲ ਨੇ ਇਸ ਇੱਕ ਫਤੂਰ ਨੇ ਲੱਖਾਂ ਬੰਦੇ ਕਤਲ ਕਰਵਾਏ ਲੱਖਾਂ ਇਹ ਕੁਝ ਅਲਾਉਦੀਨ ਖਿਲਜੀ ਨੇ ਕੀਤਾ ਇਹ ਕੁਝ ਨੈਪੋਲੀਅਨ ਨੇ ਕੀਤਾ ਇਹ ਕੁਝ ਹਿਟਲਰ ਨੇ ਕੀਤਾ ਮੈਂ ਕਦੇ ਕਦੇ ਸੋਚਦਾ ਕਮਾਲ ਹੋ ਗਈ ਜੇ ਇੱਕ ਬੰਦੇ ਨੂੰ ਕਤਲ ਕਰਨ ਵਾਲਾ ਕਾਤਲ ਹੈ ਤਾਂ ਕਿੱਡੀ ਟ੍ਰੈਜਡੀ ਹੈ ਹਿਊਮਨ ਥਿੰਕਿੰਗ ਦੀ ਕਿੰਨਾ ਦੁਖਾਂਤ ਹੈ ਮਨੁੱਖੀ ਸੋਚ ਦਾ ਇੱਕ ਬੰਦੇ ਨੂੰ ਕਤਲ ਕਰਨ ਵਾਲਾ ਤਾਂ ਕਾਤਲ ਹੈ ਪਰ ਹਜ਼ਾਰਾਂ ਨਹੀਂ ਨਹੀਂ ਲੱਖਾਂ ਨੂੰ ਕਤਲ ਕਰਨ ਵਾਲਾ ਮਹਾਨ ਰਾਜਾ ਹੈ ਮਹਾਨ ਰਾਜਾ ਹੈ ਨਹੀਂ ਮਹਾਨ ਕਾਤਲ ਨੇ ਲੋਕ ਇੱਕ ਨੂੰ ਕਤਲ ਕਰਨ ਵਾਲਾ ਕਾਤਲ ਹੈ ਅਤੇ ਲੱਖਾਂ ਬੰਦਿਆਂ ਨੂੰ ਕਤਲ ਕਰਨ ਤੋਂ ਬਾਅਦ ਉਸਦੇ ਕਤਲ ਉੱਤੇ ਪਰਦਾ ਪਾਉਣ ਵਾਲਾ ਬੰਦਾ ਇਹ ਕਹਿ ਕੇ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਉਦੋਂ ਧਰਤੀ ਉੱਤੇ ਭੁਚਾਲ ਆਉਂਦਾ ਇਹ ਕਹਿ ਕੇ ਪਰਦਾ ਪਾ ਦੇਣ ਵਾਲਾ ਮਨੁੱਖ ਕੀ ਰਾਜਾ ਉਹ ਕਾਤਲ ਨਹੀਂ ਕਾਤਲ ਹੈ ਪਰ ਰਾਜ ਮਦ ਵਿੱਚ ਅੰਨੇ ਹੋਏ ਹੋਏ ਮਨੁੱਖ ਇਸ ਫਤੂਰ ਵਿੱਚ ਭਰੇ ਹੋਏ ਲੋਕ ਜਿਨ੍ਹਾਂ ਦੇ ਮਨ ਵਿੱਚ ਸਿਰਫ ਇੱਕੋ ਖਿਆਲ ਹੈ ਅਸੀਂ ਰਾਜ ਕਰਨਾ ਹੈ ਯਕੀਨ ਜਾਣਿਓ ਬਹੁਤ ਵਾਰ ਰਾਜ ਗੱਦੀ 'ਤੇ ਪਹੁੰਚਣ ਦੇ ਲਈ ਨਾ ਆਪਣੇ ਭਰਾਵਾਂ ਦੇ ਸਿਰਾਂ ਉੱਤੇ ਤਖ਼ਤ ਦੇ ਪਾਵੇ ਰੱਖਣੇ ਪੈਂਦੇ ਨੇ ਔਰ ਇਹ ਕੁਝ ਹੁੰਦਾ ਜਗਤ ਵਿੱਚ ਹਰ ਰੋਜ਼ ਹੋ ਰਿਹਾ ਮੇਰੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਰਾਜ ਮਦ ਵਿੱਚ ਇਸ ਫਤੂਰ ਵਿੱਚ ਰਾਜੇ ਉਲਝ ਗਏ ਨੇ ਅਤੇ ਅਭਿਮਾਨ ਦੇ ਵਿੱਚ ਮਾਣ ਭਰੇ ਕਰਤੱਵਾਂ ਵਿੱਚ ਭਾਵ ਮਾਣ ਲੈਣ ਦੀ ਇੱਛਾ ਨਾਲ ਮੈਂ ਆਸ ਕਰਦਾ ਇੱਕ ਖਿਆਲ ਤੁਸੀਂ ਹੋਰ ਬਰਦਾਸ਼ਤ ਕਰ ਸਕੋਗੇ ਦੇਖੋ ਗੁਰਦੁਆਰੇ 'ਤੇ ਆਉਣਾ ਸੀ ਇਸ ਲਈ ਕਿ ਸਾਨੂੰ ਸੇਵਾ ਅਤੇ ਸਿਮਰਨ ਦੀ ਜਾਚ ਆ ਜਾਏ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਗੁਰਦੁਆਰਾ ਕੀ ਹੈ? ਕਿਸੇ ਅਧਿਆਤਮ ਵਾਦੀ ਵਿਅਕਤੀ ਦੇ ਲਈ ਇੱਕ ਸਕੂਲ ਹੈ, ਪਾਠਸ਼ਾਲਾ ਹੈ, ਜਿੱਥੇ ਆ ਕੇ ਉਸਨੇ ਰੋਜ਼ ਪਾਠ ਪੜ੍ਹਨਾ, ਸੇਵਾ ਕਰਨ ਦਾ, ਸਿਮਰਨ ਕਰਨ ਦਾ, ਜਿੱਥੇ ਆ ਕੇ ਉਸਨੇ ਰੋਜ਼ ਇਹ ਕੁਝ ਪ੍ਰੈਕਟਿਸ ਕਰਨਾ, ਸਿੱਖਣਾ, ਸੇਵਾ ਕਰਨੀ ਹੈ, ਸਿਮਰਨ ਕਰਨਾ। ਪਰ ਕੀ ਕਰੀਏ, ਅਭਿਮਾਨ ਦੀ ਇੱਛਾ ਨਾਲ ਭਰੇ ਹੋਏ ਲੋਕ ਜਿਸ ਵੇਲੇ ਦੁਨੀਆਂ ਵਿੱਚ ਤੇ ਰਾਜ ਕਰਨ, ਗੱਲ ਸਮਝ ਵਿੱਚ ਆਉਂਦੀ ਹੈ, ਪਰ ਜਿਸ ਵੇਲੇ ਗੁਰਦੁਆਰੇ ਆਉਂਦੇ ਨੇ ਨਾ, ਇੱਥੇ ਆ ਕੇ ਵੀ ਚਾਹੁੰਦੇ ਨੇ ਸਾਨੂੰ ਇੱਥੇ ਵੀ ਰਾਜ ਮਿਲੇ, ਇੱਥੇ ਵੀ ਗੱਦੀ ਮਿਲੇ। ਇਸੇ ਲਈ ਨਾ ਸਮੂਹ ਸਿੱਖ ਵਿਦਵਾਨ ਇਸ ਗੱਲ 'ਤੇ ਸਹਿਮਤ ਨੇ, ਆਹ ਜਿਹੜਾ ਚੋਣ ਸਿਸਟਮ ਹੈ ਨਾ ਪ੍ਰਬੰਧਕ ਵੀਰਾਂ ਦਾ, ਇਹ ਚੋਣ ਸਿਸਟਮ ਗੁਰਦੁਆਰੇ ਲਈ ਚੰਗਾ ਨਹੀਂ, ਗੁਰਦੁਆਰੇ ਲਈ ਚੰਗਾ ਨਹੀਂ। ਰਾਜ ਪ੍ਰਬੰਧ ਲਈ ਹੋ ਸਕਦਾ ਚੰਗਾ ਹੋਵੇ, ਹਾਲਾਂਕਿ ਉੱਥੇ ਵੀ ਇਹ ਗੱਲ ਸਿਰਫ ਆਖੀ ਜਾਂਦੀ ਹੈ ਵੀ ਜਿਹੜੀ ਡੈਮੋਕ੍ਰੇਸੀ ਹੈ ਨਾ ਹੋਰ ਕੁਝ ਨਹੀਂ ਹੈ ਅਤੇ ਫਾਰ ਦੀ ਪੀਪਲ, ਬਾਏ ਦੀ ਪੀਪਲ ਐਂਡ ਆਫ ਦੀ ਪੀਪਲ ਹੈ, ਭਾਵ ਲੋਕਾਂ ਦਾ, ਲੋਕਾਂ ਲਈ, ਲੋਕਾਂ ਵਾਸਤੇ, ਲੋਕਾਂ ਲਾਹੀ ਰਾਹੀਂ ਇਹ ਲੋਕਾਂ ਦਾ ਰਾਜ ਹੈ। ਹਾਲਾਂਕਿ ਉੱਥੇ ਵੀ ਗੱਲ ਬਣਦੀ ਨਹੀਂ, ਪਰ ਚਲੋ ਹੋ ਸਕਦਾ। ਰਾਜ ਪ੍ਰਬੰਧ ਵਿੱਚ ਡਿਕਟੇਟਰਸ਼ਿਪ ਚੰਗੀ ਹੈ ਕਿ ਡੈਮੋਕ੍ਰੇਸੀ ਚੰਗੀ ਹੈ, ਇੱਕ ਬਹਿਸ ਦਾ ਵਿਸ਼ਾ ਹੋ ਸਕਦਾ, ਪਰ ਇਹ ਗੱਲ ਪ੍ਰਤੱਖ ਕਿ ਘੱਟੋ ਘੱਟ ਗੁਰਦੁਆਰੇ ਦੇ ਸੇਵਾਦਾਰ ਇਲੈਕਸ਼ਨ ਸਿਸਟਮ ਰਾਹੀਂ ਬਹੁਤੇ ਚੰਗੇਰੇ ਨਹੀਂ ਚੁਣੇ ਜਾ ਸਕਦੇ। ਕਿਉਂ? ਕਿਉਂਕਿ ਪਹਿਲੀ ਗੱਲ, ਚੰਗੇ ਤੇ ਹੈਣ ਹੀ ਘੱਟ, ਮੇਰੇ ਸਤਿਗੁਰੂ ਆਖਦੇ ਨੇ ਹੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਉੱਥੇ ਬਹੁਤੇ ਹੁੰਦੇ ਹੀ ਨਹੀਂ। ਦੂਸਰਾ, ਚੋਣ ਰਾਹੀਂ ਕਦੇ ਚੰਗੇ ਵਿਅਕਤੀ ਬਹੁਤੇ ਸਾਹਮਣੇ ਆ ਜਾਣ, ਇਸ ਗੱਲ ਦੀ ਸੰਭਾਵਨਾ ਬੜੀ ਘੱਟ ਹੈ। ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ, ਜੇ ਕਿਤੇ ਮਹਾਰਾਜ ਗੁਰੂ ਨਾਨਕ ਦੇਵ ਵੀ ਚੋਣ ਕਰਵਾ ਲੈਂਦੇ ਵੀ ਸੰਗਤ ਜੀ ਦੱਸੋ ਆਪਾਂ ਚੁਣਨਾ ਬਾਬਾ ਲਹਿਣਾ ਸਾਹਿਬ ਨੂੰ ਚੁਣੀਏ ਜਾਂ ਕਿਸੇ ਹੋਰ ਨੂੰ ਚੁਣੀਏ, ਕੀ ਖਿਆਲ ਜੇ ਕੌਣ ਜਿੱਤਦਾ ਚੋਣ ਵਿੱਚੋਂ? ਲਾਜ਼ਮੀ ਤੌਰ 'ਤੇ ਕੋਈ ਹੋਰ ਜਿੱਤ ਜਾਂਦਾ। ਇਹ ਦਾਅਵਾ ਕਰਨ ਵਾਲਾ ਕਿ ਆਖਰ ਮੈਂ ਗੁਰੂ ਨਾਨਕ ਦਾ ਪੁੱਤਰ ਹਾਂ, ਕਾਨੂੰਨ ਮੇਰਾ ਅਧਿਕਾਰ ਹੈ, ਸੀ ਕਾਨੂੰਨ 'ਤੇ ਉਸਦਾ ਅਧਿਕਾਰ ਸੀ, ਕੋਈ ਇਹ ਆਖਣ ਵਾਲਾ ਬਈ ਜੋ ਮਰਜ਼ੀ ਸਹੀ ਮੈਂ ਚੰਗਾ ਪ੍ਰਬੰਧਕ ਹਾਂ, ਇੰਨੇ ਲੋਕ ਮੈਂ ਆਪਣੇ ਮਗਰ ਲਾ ਸਕਦਾ? ਯਕੀਨ ਜਾਣਿਓ, ਕਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਚੋਣ ਵਿੱਚ ਨਾ ਜਿੱਤਦੇ। ਕਿਵੇਂ ਨਾ ਜਿੱਤਦੇ? ਕਿਉਂਕਿ ਜਿਹੜਾ ਨਾਮ ਜਪਣ ਵਾਲਾ ਵਿਅਕਤੀ ਹੈ ਨਾ, ਅਧਿਆਤਮਵਾਦੀ ਵਿਅਕਤੀ, ਉਹ ਤਾਂ ਕਦੇ ਲੋਕਾਂ ਦੇ ਸਾਹਮਣੇ ਆਉਣਾ ਹੀ ਨਹੀਂ ਚਾਹੁੰਦਾ, ਉਹ ਤਾਂ ਛੁਪਿਆ ਰਹਿਣਾ ਚਾਹੁੰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ, ਮੇਰੀ ਛੁਪੇ ਰਹਿਣ ਦੀ ਚਾਹ ਅਤੇ ਛੁਪ ਤੁਰ ਜਾਣ ਦੀ, ਹਾਏ ਪੂਰੀ ਹੁੰਦੀ ਦਿਸੇ ਨਾ ਮੈਂ ਤਰਲੇ ਲੈ ਰਿਹਾ, ਉਹ ਤਾਂ ਛੁਪਿਆ ਰਹਿਣਾ ਚਾਹੁੰਦਾ। ਇਸੇ ਲਈ ਨਾ ਅੱਜ ਸਮੂਹ ਸਿੱਖ ਵਿਦਵਾਨਾਂ ਨੂੰ, ਸਮੂਹ ਸਿੱਖ ਇੰਟੈਲੀਜੈਂਸ਼ੀਆ ਨੂੰ ਸੋਚਣ ਦੀ ਲੋੜ ਹੈ ਬਈ ਆਹ ਜਿਹੜੀ ਇੱਕ ਗੱਲ ਸਾਡੇ ਗਲ ਪਾ ਦਿੱਤੀ ਗਈ ਸੀ ਨਾ, ਕਿਉਂਕਿ ਕਿਸੇ ਹੋਰ ਧਰਮ ਵਿੱਚ ਹੈ ਨਹੀਂ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਰਾਜ ਪ੍ਰਬੰਧ ਲੋਕਾਂ ਰਾਹੀਂ ਚੁਣਿਆ ਜਾਏ, ਠੀਕ ਹੈ, ਪ੍ਰਵਾਨ ਹੋ ਸਕਦਾ, ਖੁਸ਼ੀ ਉਹਨਾਂ ਦੀ ਜਿਵੇਂ ਮਰਜ਼ੀ ਕਰਨ, ਪਰ ਧਰਮ ਦਾ ਪ੍ਰਬੰਧ ਆਮ ਲੋਕ ਨਹੀਂ ਚੁਣਦੇ, ਬਲਕਿ ਧਰਮ ਦਾ ਪ੍ਰਬੰਧ ਧਰਮੀਆਂ ਨੂੰ ਹੀ ਚੁਣਨਾ ਚਾਹੀਦਾ ਹੈ, ਅਤੇ ਉਹ ਵੀ ਚੁਣਨਾ ਨਹੀਂ ਚਾਹੀਦਾ, ਬਲਕਿ ਮਹਾਰਾਜ ਸਤਿਗੁਰੂ ਆਖਦੇ ਨੇ ਸੱਚ ਰੱਤੇ ਸੇ ਟੋਲ ਲਓ, ਲੱਭ ਲਵੋ, ਚੁਣੋ ਨਹੀਂ, ਚੋਣ ਨਹੀਂ ਚੰਗੀ ਹੁੰਦੀ, ਕਿਉਂਕਿ ਬਹੁਤੇ ਹੈ ਨਹੀਂ। ਇਸ ਲਈ ਵੀ ਕਿ ਜਦੋਂ ਚੋਣ ਕਰਵਾਵਾਂਗੇ ਨਾ, ਉਦੋਂ ਤਾਂ ਪਹਿਲਾਂ ਧੜਾ ਬਣਾਉਣਾ ਪਏਗਾ, ਘੱਟੋ ਘੱਟ ਦੋ ਬੰਦੇ ਤਾਂ ਹੋਣਗੇ ਨਾ, ਦੋ ਧੜੇ ਤਾਂ ਹੋਣਗੇ, ਅਤੇ ਫਿਰ ਆਖਣਾ ਪਏਗਾ, ਜਦੋਂ ਪਹਿਲੀ ਗੱਲ ਧੜਾ ਬਣਾਉਣਾ ਪਏਗਾ ਬਈ ਆਹ ਮੇਰੇ ਨੇ, ਆਹ ਦੂਸਰੇ ਨੇ। ਹੁਣ ਜਦੋਂ ਗੁਰਦੁਆਰੇ ਵਿੱਚ ਵੀ ਧੜਾ ਬਣੇਗਾ ਨਾ ਅਤੇ ਚੋਣ ਹੋਵੇਗੀ, ਫਿਰ ਆਖਣਾ ਹੀ ਪਏਗਾ ਨਾ, ਭਾਈ ਦੂਸਰਾ ਬਹੁਤ ਮਾੜਾ ਜੇ, ਇਸ ਨੂੰ ਬਿਲਕੁਲ ਵੋਟ ਨਾ ਦਿਆ ਜੇ, ਮੈਨੂੰ ਵੋਟ ਦਿਓ ਕਿਉਂਕਿ ਦੂਜਾ ਬਹੁਤ ਮਾੜਾ ਹੈ। ਹੁਣ ਨਾ ਅਵਗੁਣ ਹੁੰਦਿਆਂ ਵੀ ਚੁਣ ਚੁਣ ਕੇ ਦੂਜੇ ਨੇ ਮੱਥੇ ਉੱਤੇ ਲਾਉਣੇ ਪੈਣਗੇ, ਨਿੰਦਾ ਕਰਨੀ ਪਏਗੀ। ਕਦੇ ਹੁਕਮਨਾਮਿਆਂ ਦੇ ਬਚਨ ਪੜ੍ਹੇ ਨੇ? ਹੁਕਮਨਾਮਿਆਂ ਦੇ ਬਚਨ ਨੇ ਸਿੱਖ ਸਿੱਖ ਦੀ ਨਿੰਦਾ ਕਰੇ ਸੋ ਤਨਖਾਈਆ, ਅਤੇ ਅਸੀਂ ਤਾਂ ਗੁਰਦੁਆਰ ਵਿੱਚ ਖੜ੍ਹੇ ਹੋ ਕੇ ਦੂਜਿਆਂ ਦੀ ਨਿੰਦਾ ਕਰਦੇ ਹਾਂ। ਗੁਸਤਾਖੀ ਲਿਖੇ ਵਾ। ਇਸ ਲਈ ਗੁਰੂ ਦਰਬਾਰ ਦੇ ਸੇਵਾਦਾਰ ਇੱਥੇ ਮਾਣ ਲੈਣ ਦੀ ਇੱਛਾ ਵਾਲੇ ਨਹੀਂ ਹੋਣੇ ਚਾਹੀਦੇ, ਇੱਥੇ ਤਾਂ ਸੇਵਾ ਕਰਨ ਦੀ ਇੱਛਾ ਵਾਲੇ ਹੋਣ। ਅਤੇ ਸੱਚ ਜਾਣੋ, ਜਿਨ੍ਹਾਂ ਨੇ ਸੇਵਾ ਕਰਨੀ ਉਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੈ? ਜਿਹੜੇ ਜੋੜੇ ਝਾੜਦੇ ਪਏ ਨੇ ਕਿਸੇ ਕੋਲ ਪੁੱਛਣ ਦੀ ਲੋੜ ਹੈ? ਜਿਨ੍ਹਾਂ ਨੇ ਚਾਦਰਾਂ ਧੋਣੀਆਂ ਨੇ, ਜਿਨ੍ਹਾਂ ਨੇ ਝਾੜੂ ਫੇਰਨਾ, ਜਿਨ੍ਹਾਂ ਨੇ ਲੰਗਰ ਦੇ ਬਰਤਨ ਮਾਂਜਣੇ ਨੇ, ਕਿਸੇ ਕੋਲੋਂ ਆਗਿਆ ਲੈਣ ਦੀ ਲੋੜ ਹੈ? ਭਾਈ ਕਰੋ ਜਿੰਨੀ ਮਰਜ਼ੀ ਸੇਵਾ, ਕੋਈ ਰੋਕਦਾ? ਇੱਥੇ ਕਿਸੇ ਚੋਣ ਦੀ ਲੋੜ ਨਹੀਂ, ਇੱਥੇ ਸੇਵਾ ਦੀ ਲੋੜ ਹੈ। ਮੈਂ ਬਿਨੈ ਕਰ ਰਿਹਾ ਸਾਂ, ਗੱਲ ਤਾਂ ਸਿਰਫ ਇਹ ਆ, ਮਹਾਰਾਜ ਸਤਿਗੁਰੂ ਫੁਰਮਾਨ ਕਰਦੇ ਨੇ, ਵੇਖੋ ਸਹੀ ਇਸ ਜਗਤ ਦੀ ਪੁੱਠੀ ਚਾਲ। ਅਹੰਕਾਰ ਦੀ ਇੱਛਾ ਵਾਲੇ, ਮਾਣ ਲੈਣ ਦੀ ਇੱਛਾ ਵਾਲੇ ਮਾਣ ਭਰੀਆਂ ਕਾਰਵਾਈਆਂ ਵਿੱਚ ਹੀ ਸਾਰੀ ਜ਼ਿੰਦਗੀ ਉਲਝੇ ਰਹਿ ਜਾਂਦੇ ਨੇ। ਰਾਜੇ ਰਾਜ ਲੈਣ ਦੇ ਫਤੂਰ ਵਿੱਚ, ਮਾਣ ਲੈਣ ਵਾਲੇ ਮਾਣ ਲੈਣ ਦੇ ਨਸ਼ੇ ਵਿੱਚ ਹਰ ਵੇਲੇ ਆਪਣੀ ਜ਼ਿੰਦਗੀ ਵਿਅਰਥ ਗਵਾ ਜਾਂਦੇ ਨੇ।
ਲੋਭਨ ਮਹਿ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ।
ਜਿਵੇਂ ਲੋਭੀ ਬੰਦਾ ਸਾਰੀ ਜ਼ਿੰਦਗੀ ਆਪਣੀ ਲੋਭ ਭਰੀਆਂ ਕਾਰਵਾਈਆਂ ਵਿੱਚ ਹੀ ਬਿਤਾ ਜਾਂਦਾ ਹੈ, ਕਿਤੇ ਵੇਖੋ ਤੇ ਸਹੀ ਹੈਰਾਨ ਹੋਈਦਾ ਹੈ। ਮੇਰੇ ਸਤਿਗੁਰੂ ਆਖਦੇ ਨੇ, ਲੋਭ ਦੀ ਤ੍ਰਿਸ਼ਨਾ ਜਦੋਂ ਆਉਂਦੀ ਹੈ ਨਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁਝੀ ਹੈ। ਕਰੋੜਾਂ ਜੋੜ ਲੈਂਦਾ, ਲੱਖਾਂ ਕਰੋੜਾਂ ਜੋੜ ਲੈਂਦਾ, ਨਹੀਂ ਨਹੀਂ ਇਸ ਤੋਂ ਵੀ ਵਧੇਰੇ ਅਰਬਾਂ ਖਰਬਾਂ ਜੋੜ ਲੈਂਦਾ, ਹਾਲਾਂ ਵੀ ਆਖਦਾ ਹੋਰ ਚਾਹੀਦਾ ਹੋਰ ਚਾਹੀਦਾ। ਮਹਾਰਾਜ ਆਖਦੇ ਨੇ, ਜਿਵੇਂ ਲੋਭੀ ਬੰਦਾ ਲੋਭ ਭਰੀਆਂ ਕਾਰਵਾਈਆਂ ਵਿੱਚ ਹੀ ਸਾਰੀ ਜ਼ਿੰਦਗੀ ਵਿਅਰਥ ਗਵਾ ਜਾਂਦਾ। ਲੋਭਣ ਮੈਂ ਲੋਭੀ ਲੋਭਾਇਓ। ਅੱਛਾ, ਸ਼ੁਕਰ ਕਰੀਏ ਕਿਸੇ ਵਿਰਲੇ ਨੂੰ ਹੋਸ਼ ਆ ਜਾਏ, ਫਿਰ ਨਾ ਉਹ ਵਾਹਿਗੁਰੂ ਦੇ ਪਿਆਰ ਵਿੱਚ, ਰੱਬੀ ਰੰਗ ਵਿੱਚ, ਪ੍ਰਭੂ ਦੇ ਪ੍ਰੇਮ ਵਿੱਚ ਜੁੜਦਾ ਹੈ। ਅਤੇ ਸਤਿਗੁਰੂ ਆਖਦੇ ਨੇ, ਸੱਚ ਜਾਣਿਓ ਇਸ ਤਰ੍ਹਾਂ ਜੁੜਨਾ ਚਾਹੀਦਾ ਸੀ, ਪ੍ਰਭੂ ਦੇ ਪ੍ਰੇਮ ਵਾਲੇ ਵਿਅਕਤੀ ਨੂੰ ਪ੍ਰਭੂ ਪ੍ਰੇਮ ਤੋਂ ਇਲਾਵਾ ਦੁਨੀਆਂ ਵਿੱਚ ਹੋਰ ਕੁਝ ਚੰਗੇਰਾ ਨਹੀਂ ਜੇ ਲੱਗਦਾ, ਕੁਝ ਚੰਗੇਰਾ ਨਹੀਂ ਲੱਗਦਾ। ਇਸੇ ਲਈ
ਤਿਉਂ ਹਰ ਰੰਗ ਰਚੇ ਗਿਆਨੀ।
ਇਸੇ ਤਰ੍ਹਾਂ ਹਰੀ ਰੰਗ ਵਿੱਚ ਗਿਆਨਵਾਨ ਸੱਜਣ ਭਾਵ, ਜਿਨ੍ਹਾਂ ਨੂੰ ਇਹ ਗਿਆਨ ਹੋ ਜਾਏ, ਹੋਸ਼ ਆ ਜਾਏ, ਸਮਝ ਆ ਜਾਏ ਕਿ ਮਨੁੱਖੀ ਜੀਵਨ ਇਹ ਦੁਨਿਆਵੀ ਕਾਰਵਾਈਆਂ ਦੇ ਵਾਸਤੇ ਨਹੀਂ ਬਲਕਿ ਪ੍ਰਭੂ ਪ੍ਰੇਮ ਵਾਸਤੇ ਹੈ। ਚਲੋ ਇੱਕ ਗੱਲ ਹੋਰ ਆਖ ਲਵਾਂ, ਬਹੁਤ ਵਾਰ ਨਾ ਅਸੀਂ, ਕਿਉਂਕਿ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਨਹੀਂ, ਇਸ ਲਈ ਸਾਰਾ ਕੁਝ ਗੜਬੜ ਕਰਦੇ ਨੇ। ਬਹੁਤ ਵਾਰ ਨਾ ਸਾਨੂੰ ਦੁਨੀਆਂ ਵਿੱਚ ਧਰਮਾਂ ਦਾ ਝਗੜਾ ਨਜ਼ਰ ਆਉਂਦਾ ਹੈ, ਪਰ ਕਦੇ ਸੋਚਿਆ ਵੀ ਧਰਮ ਹੈ ਕੀ, ਧਰਮ ਕੀ ਹੁੰਦਾ? ਚਲੋ ਇੱਕ ਸੌਖੀ ਜਿਹੀ ਗੱਲ, ਧਰਮ ਦੀ ਪਰਿਭਾਸ਼ਾ ਕੀ ਹੈ? ਵਟ ਇਜ਼ ਦੀ ਡੈਫੀਨੇਸ਼ਨ ਆਫ ਰਿਲੀਜਨ? ਜਿਸ ਨੂੰ ਤੁਸੀਂ ਰਿਲੀਜਨ ਕਹਿੰਦੇ ਹੋ, ਜਿਸ ਨੂੰ ਧਰਮ ਕਹਿੰਦੇ ਹੋ, ਪਰਿਭਾਸ਼ਾ ਕੀ ਉਸਦੀ ਹੈ ਕੀ? ਮੇਰਾ ਖਿਆਲ ਹੈ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਬਹੁਤੇ ਲੋਕਾਂ ਨੂੰ ਵੀ ਪਤਾ ਨਹੀਂ ਹੋਣਾ, ਜਾਂ ਇਸ ਤਰ੍ਹਾਂ ਕਹਿਣ ਸ਼ਾਇਦ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ। ਕਿਤੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਪੜ੍ਹਿਓ, ਧਰਮ ਹੋਰ ਕੁਝ ਨਹੀਂ ਕੇਵਲ ਉਹ ਰਸਤਾ ਜਿਸ ਰਸਤੇ ਤੇ ਚੱਲ ਕੇ ਆਤਮਾ ਨੇ ਪਰਮ ਆਤਮਾ ਵਿੱਚ ਲੀਨ ਹੋਣਾ, ਉਸ ਰਸਤੇ ਨੂੰ ਧਰਮ ਆਖੀਦਾ। ਧਰਮ ਦੀ ਪਰਿਭਾਸ਼ਾ ਸਿਰਫ ਇਹ ਨਹੀਂ, ਦ ਵੇ ਟੂ ਬੀ ਵਨ ਵਿਦ ਗਾਡ ਆਲ ਮਾਈਟੀ, ਉਹ ਵਾਲਾ ਰਸਤਾ ਜਿਹਦੇ ਤੇ ਚੱਲ ਕੇ ਵਾਹਿਗੁਰੂ ਵਿੱਚ ਲੀਨ ਹੋਣਾ, ਆਤਮਾ ਤੋਂ ਪਰਮ ਆਤਮਾ ਤੱਕ ਪਹੁੰਚਣ ਦਾ ਰਸਤਾ। ਹੁਣ ਦੱਸੋ, ਆਤਮਾ ਤੋਂ ਪਰਮ ਆਤਮਾ ਤੱਕ ਪਹੁੰਚਣ ਦੇ ਰਸਤੇ ਵਿੱਚ ਝਗੜੇ ਦੀ ਲੋੜ ਹੈ? ਜਿਸ ਨੂੰ ਇਹ ਸਮਝ ਆਉਂਦਾ ਹੈ ਮੇਰੇ ਜੀਵਨ ਦਾ ਮਕਸਦ ਵਾਹਿਗੁਰੂ ਨੂੰ ਮਿਲਣਾ ਹੈ, ਉਹ ਤਾਂ ਕਿਸੇ ਝਗੜੇ ਵਿੱਚ ਨਹੀਂ ਪਾਏਗਾ। ਜਾਂ ਫਿਰ ਇਹ ਗੱਲ ਆਖ ਲਈਏ ਵੀ ਝਗੜਾ ਉਹ ਲੋਕ ਹੀ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਸਮਝ ਤੇ ਰਹੇ ਨੇ, ਪਰ ਜਿਨ੍ਹਾਂ ਨੂੰ ਧਰਮ ਦੀ ਸਮਝ ਬਿਲਕੁਲ ਮੂਲੋਂ ਵੀ ਨਹੀਂ ਹੈਗੀ, ਬਸ ਸਿਰਫ ਸਮਝ ਰਹੇ ਨੇ ਕਿ ਅਸੀਂ ਧਰਮੀ ਹਾਂ, ਇਸ ਗਲਤ ਖਿਆਲ ਵਿੱਚ ਨੇ। ਗੁਰੂ ਜੀ ਆਖਦੇ ਨੇ ਧਰਮ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਟ ਇਜ਼ ਦੀ ਸਟੇਟ ਐਂਡ ਸਿੰਪਲ ਐਂਡ ਸਟੇਟ ਫਾਰਵਰਡ ਵੇ ਸਿੱਧਾ ਤੇ ਸਪਸ਼ਟ ਰਸਤਾ ਵਾਹਿਗੁਰੂ ਤੱਕ ਪਹੁੰਚਣ ਦਾ ਕੀ ਪ੍ਰਭੂ ਦਾ ਨਾਮ ਜਪ ਤੇ ਨਿਰਮਲ ਕਰਮ ਕਰ ਖਿਆਲ ਰੱਖਿਓ ਇਹ ਗੱਲ ਜਿਹੜੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਜੋ ਸ੍ਰੀ ਸੁਖਮਣੀ ਸਾਹਿਬ ਵਿੱਚ ਕਹੀ ਇਹ ਸਤਿਗੁਰੂ ਦੇ ਉਹਨਾਂ ਬਚਨਾਂ ਦੀ ਹੀ ਵਿਆਖਿਆ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤੇ ਅਸੀਂ ਅੱਜ ਵੀ ਇਹ ਸੌਖਾ ਸਮਝਾਉਣਾ ਹੋਵੇ ਬਈ ਮਹਾਰਾਜ ਗੁਰੂ ਨਾਨਕ ਦੇਵ ਨੇ ਸਿੱਖੀ ਦੇ ਮੂਲ ਸਿਧਾਂਤ ਕੀ ਵਰਣਨ ਕੀਤੇ ਅਤੇ ਅਸੀਂ ਇਹ ਹੀ ਕਹਿੰਦੇ ਨਾ ਭਾਈ ਗੁਰੂ ਨਾਨਕ ਨੇ ਕਿਹਾ ਨਾਮ ਜਪੋ ਕਿਰਤ ਕਰੋ ਅਤੇ ਵੰਡ ਕੇ ਛਕੋ ਨਾਮ ਜਪਣਾ ਪ੍ਰਭੂ ਪ੍ਰੇਮ ਹੈ ਕਿਰਤ ਕਰਨਾ ਅਤੇ ਵੰਡ ਕੇ ਛਕਣਾ ਸ਼ੁਭ ਕਰਮ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਹ ਹੀ ਵਿਆਖਿਆ ਚੱਲ ਰਹੀ ਗੁਰੂ ਜੀ ਫਰਮਾਉਂਦੇ ਨੇ ਇਸੇ ਤਰ੍ਹਾਂ ਹਰੀ ਦਾ ਜਨ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗਿਆ ਰਹਿੰਦਾ ਕਿਉਂਕਿ ਸਮਝ ਗਿਆ ਜਾਣ ਗਿਆ ਕਿ ਦੁਨੀਆਂ ਦੀਆਂ ਬਾਕੀ ਸਭ ਗੱਲਾਂ ਵਿਅਰਥ ਨੇ
ਹਰ ਜਨ ਕੋ ਇਹੀ ਸੁਹਾਵੈ
ਇਸੇ ਲਈ ਉਸ ਨੂੰ ਇਹ ਹੀ ਜੀਵਨ ਰਸਤਾ ਸੁਹਾਵਣਾ ਜਾਪਦਾ ਹੈ ਉਸ ਨੂੰ ਇਹ ਗੱਲ ਹੀ ਚੰਗੀ ਜਾਪਦੀ ਹੈ ਤੇ ਇਸੇ ਜੀਵਨ ਰਸਤੇ ਤੇ ਹੀ ਚੱਲਦਾ ਹੋਇਆ ਉਹ ਸ਼ੋਭਾ ਪਾਉਂਦਾ ਹੈ
ਪੇਖ ਨਿਕਟ ਕਰ ਸੇਵਾ ਸਤਿਗੁਰ ਹਰ ਕੀਰਤਨ ਹੀ ਤ੍ਰਿਪਤਾਵੈ
ਸਦਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣਦਾ ਹੈ ਅੱਛਾ ਵਾਹਿਗੁਰੂ ਨੂੰ ਅੰਗ ਸੰਗ ਜਾਣਿਆ ਕੀ ਹੋਵੇਗਾ ਧਿਆਨ ਕਰਿਓ ਜ਼ਰਾ ਸਾਨੂੰ ਇਹ ਬਚਨ ਬੜੇ ਪਿਆਰੇ ਲੱਗਦੇ ਨੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਸਤਿਗੁਰੂ ਆਖਦੇ ਨੇ ਉਠਤ ਸੁਖੀਆ ਬੈਠਤ ਸੁਖੀਆ ਸਾਨੂੰ ਇਹ ਸ਼ਬਦ ਬੜਾ ਪਿਆਰਾ ਲੱਗਦਾ ਖਾਸ ਕਰਕੇ ਜਿਸ ਵੇਲੇ ਕਿਸੇ ਨੂੰ ਦੁੱਖ ਆਇਆ ਹੋਵੇ ਨਾ ਕੋਈ ਵੀ ਥੋੜ੍ਹਾ ਬਹੁਤਾ ਗੁਰਬਾਣੀ ਨੂੰ ਜਾਣਨ ਸਮਝਣ ਵਾਲਾ ਜ਼ਰੂਰ ਉਸ ਨੂੰ ਆਖੇਗਾ ਭਾਈ ਤੂੰ ਆਹ ਸ਼ਬਦ ਪੜਿਆ ਕਰ ਉਠਤ ਸੁਖੀਆ ਬੈਠਤ ਸੁਖੀਆ ਸੁਖੀ ਹੋ ਜਾਏਗਾ ਪਰ ਖਿਮਾ ਕਰਿਓ ਕਿ ਅਸੀਂ ਗੱਲ ਸਮਝੀਏ ਗੁਰੂ ਜੀ ਆਖਦੇ ਨੇ ਭਾਉ ਨਹੀਂ ਲੱਗੇ ਡਰ ਨਹੀਂ ਲੱਗੇਗਾ ਜੀਵਨ ਸੁਖਾਵਾਂ ਹੋ ਜਾਏਗਾ ਚਿੰਤਾ ਚਲੀ ਜਾਏਗੀ ਉੱਠਦਿਆਂ ਬਹਿੰਦਿਆਂ ਸੁਖੀ ਹੋ ਜਾਏਗਾ ਪਰ ਕਦੋਂ ਭਉ ਨਹੀਂ ਲੱਗੇ ਜਾਂ ਐਸੇ ਬੁਝੀਆ ਬੁਝੀਆ ਮੈਣੇ ਕੀ ਹੁੰਦਾ ਬੁਝੀਆ ਮੈਣੇ ਹੁੰਦਾ ਜਾਣਨਾ ਬੁੱਝ ਲੈਣਾ ਸਮਝ ਲੈਣਾ ਗੁਰੂ ਜੀ ਆਖਦੇ ਨੇ ਮਿੱਤਰਾ ਜਦੋਂ ਇਹ ਸਮਝ ਲਵੇਗਾ ਨਾ ਕਿ ਰਾਖਾ ਏਕ ਹਮਾਰਾ ਸਵਾਮੀ ਅੰਗ ਸੰਗ ਸਮਝ ਲਵੇਗਾ ਅੰਗ ਸੰਗ ਜਾਣ ਲਵੇਗਾ ਅੰਗ ਸੰਗ ਹੋਣ ਦੀ ਰੀਅਲਾਈਜੇਸ਼ਨ ਹੋ ਜਾਏਗੀ ਮਹਾਰਾਜ ਸਤਿਗੁਰੂ ਆਖਦੇ ਨੇ ਫੇਰ ਪੇਖ ਨਿਕਟ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਜਾਣਦਾ ਕਰ ਸੇਵਾ ਸਤਿਗੁਰ ਹਰੀ ਦੇ ਜਨ ਦਾ ਜੀਵਨ ਇਹੋ ਜਿਹਾ ਉਹ ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ ਅਤੇ ਹਰ ਕੀਰਤਨ ਹੀ ਤ੍ਰਿਪਤਾਵੈ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਵਿੱਚ ਨਾਮ ਜਪਣ ਵਿੱਚ ਹੀ ਉਸ ਨੂੰ ਤ੍ਰਿਪਤੀ ਮਿਲਦੀ ਹੈ ਅਤੇ ਆਪਣਾ ਜੀਵਨ ਸਫਲ ਕਰ ਲੈਂਦਾ
ਰਹਾਉ ਅਮਲਨ ਸਿਉਂ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ
ਜਿਵੇਂ ਅਮਲ ਸਦਾ ਅਮਲੀ ਸਦਾ ਅਮਲ ਵਿੱਚ ਹੀ ਪਰਚਿਆ ਰਹਿੰਦਾ ਜਿਵੇਂ ਭੂਮੀ ਵਾਲਾ ਭਾਵ ਬਹੁਤ ਸਾਰੀ ਜ਼ਮੀਨ ਦਾ ਮਾਲਕ ਜ਼ਮੀਨਦਾਰ ਸੱਚ ਜਾਣੇ ਉਸ ਨੂੰ ਬੜੀ ਖੁਸ਼ੀ ਮਿਲਦੀ ਹੈ ਜਿਸ ਵੇਲੇ ਉਹ ਆਖਦਾ ਮੈਂ ਇੰਨੀ ਜ਼ਮੀਨ ਦਾ ਮਾਲਕ ਹਾਂ ਇੰਨੇ ਵਿਗਿਆਂ ਦਾ ਮਾਲਕ ਹਾਂ ਇੰਨੇ ਏਕੜ ਜ਼ਮੀਨ ਮੇਰੀ ਹੈ ਇੱਥੋਂ ਤੱਕ ਰਾਜ ਮੇਰਾ ਚੱਲਦਾ ਇੱਥੋਂ ਤੱਕ ਮੇਰਾ ਅਧਿਕਾਰ ਹੈ ਇਸੇ ਲਈ ਨਾ ਫਿਰ ਉਹ ਹੋਰ ਵੱਧ ਤੋਂ ਵੱਧ ਜ਼ਮੀਨ ਹਾਸਲ ਕਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਅਤੇ ਲਗਾਤਾਰ ਇਸੇ ਘੁੱਕੀ ਵਿੱਚ ਇਸੇ ਨਸ਼ੇ ਵਿੱਚ ਆਪਣਾ ਜੀਵਨ ਬਿਤਾਉਂਦਾ
ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ
ਵਾਹ ਵਾਹ ਜਿਵੇਂ ਨਿੱਕਾ ਜਿਹਾ ਬੱਚਾ ਰੋਂਦਾ ਪਿਆ ਹੋਵੇ ਨਾ ਤੇ ਕਿਤੇ ਦੁੱਧ ਉਸਨੂੰ ਮਿਲ ਜਾਏ ਮਾਂ ਕਿਤੇ ਉਸਨੂੰ ਦੁੱਧ ਪਿਆਉਣਾ ਸ਼ੁਰੂ ਕਰੇ ਲਫ਼ਜ਼ ਖੀਰ ਇਹ ਸਿੰਧੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਦੁੱਧ ਜਿਵੇਂ ਨਿੱਕਾ ਜਿਹਾ ਬੱਚਾ ਦੁੱਧ ਪੀਂਦਿਆਂ ਹੋਇਆਂ ਸੁੱਖ ਮਾਣਦਾ ਅਤੇ ਆਨੰਦ ਮਾਣਦਾ, ਇਸੇ ਤਰ੍ਹਾਂ ਪ੍ਰਭ ਸੰਤ ਐਸੇ ਹਿਤਕਾਰੀ, ਜਿਹੜਾ ਪ੍ਰਭੂ ਦਾ ਸੰਤ ਹੈ ਨਾ, ਉਹ ਪ੍ਰਭੂ ਨੂੰ ਵੀ ਇਸੇ ਤਰ੍ਹਾਂ ਹਿਤ ਕਰਦਾ, ਪ੍ਰੇਮ ਕਰਦਾ ਅਤੇ ਆਪਣੇ ਜੀਵਨ ਦਾ ਆਧਾਰ ਸਮਝਦਾ।
ਵਿਦਿਆ ਮਹਿ ਵਿਦ ਅੰਸੀ ਰਚਿਆ, ਨੈਣ ਦੇਖ ਸੁਖ ਪਾਵਹਿ।
ਜਿਵੇਂ ਵਿਦਵਾਨ ਹਰ ਵੇਲੇ ਹੋਰ ਹੋਰ ਵਿਦਿਆ, ਹੋਰ ਹੋਰ ਗਿਆਨ ਹਾਸਲ ਕਰਨ ਦੇ ਨਸ਼ੇ ਵਿੱਚ ਆਨੰਦ ਮਾਣਦਾ, ਜਿਵੇਂ ਅੱਖਾਂ ਜਗਤ ਦੇ ਹੋਰ ਸੋਹਣੇ ਖੇਡ ਤਮਾਸ਼ੇ ਵੇਖ ਕੇ ਸੁਖ ਪ੍ਰਤੀਤ ਕਰਦੀਆਂ ਨੇ।
ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵਹਿ।
ਜਿਵੇਂ ਜ਼ੁਬਾਨ ਹਰ ਵੇਲੇ ਨਵਾਂ ਤੋਂ ਨਵਾਂ ਸਵਾਦ ਮਾਣਨ ਦੀ ਇੱਛਾ ਰੱਖਦੀ ਹੈ ਅਤੇ ਸਵਾਦ ਮਾਣ ਮਾਣ ਕੇ ਖੁਸ਼ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਹਰ ਜਨ ਹਰ ਗੁਣ ਗਾਵੇ, ਇਸੇ ਤਰ੍ਹਾਂ ਹਰੀ ਦਾ ਜਨ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਯਕੀਨ ਜਾਣਿਓ ਖੁਸ਼ੀ ਅਤੇ ਉਮਾ ਪ੍ਰਤੀਤ ਕਰਦਾ ਹੈ। ਗੁਰੂ ਜੀ ਵਾਰ ਵਾਰ ਕਿਉਂ ਇਹ ਗੱਲ ਕਹਿ ਰਹੇ ਨੇ ਕਿ ਸੱਚਮੁੱਚ ਜਿਹੜਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਇੱਕ ਦੁਨਿਆਵੀ ਸਵਾਦ ਮਾਣਨ ਵਾਂਗ ਹੀ ਸਵਾਦ ਮਾਣਦਾ, ਉਹੋ ਜਿਹਾ ਹੀ, ਫਿਰ ਦੋਵਾਂ 'ਚ ਕੀ ਫਰਕ ਹੋਇਆ? ਨਹੀਂ, ਖਿਆਲ ਕਰਿਓ, ਅੰਤਰ ਹੈ, ਬਹੁਤ ਵੱਡਾ ਅੰਤਰ ਹੈ। ਦੁਨਿਆਵੀ ਸਵਾਦ, ਦੁਨਿਆਵੀ ਸੁੱਖ ਬੜੇ ਥੋੜ੍ਹ ਚਿਰੇ ਨੇ, ਪਰ ਕਿਤੇ ਸਤਿਗੁਰੂ ਨੂੰ ਪੁੱਛੀਏ ਨਾ, ਮਹਾਰਾਜ ਸੱਚੇ ਪਾਤਸ਼ਾਹ ਇੱਕ ਗੱਲ ਦੱਸੋ, ਇਹ ਜਿਹੜਾ ਭਗਤ ਜਨਾਂ ਨੂੰ ਹਰ ਵੇਲੇ ਖੁਸ਼ੀ ਕਿਉਂ ਚੜੀ ਰਹਿੰਦੀ ਹੈ? ਸਦਾ ਦਾ ਉਮਾ ਉਹਨਾਂ ਨੂੰ ਕਿੱਥੋਂ ਮਿਲਦਾ? ਮੇਰੇ ਸਤਿਗੁਰੂ ਆਖਦੇ ਨੇ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਦੁਨਿਆਵੀ ਮਨੁੱਖਾਂ ਨੂੰ ਜਿਹੜਾ ਖੇੜਾ ਮਿਲਦਾ ਦੁਨਿਆਵੀ ਸ਼ਾਇਆ ਮਾਣ ਕੇ, ਉਹ ਤੇ ਬੜਾ ਥੋੜ ਚਿਰ ਹੈ, ਵੈਰੀ ਸ਼ੋਰਟ ਲਿਫਟ, ਪਰ ਪ੍ਰਭੂ ਦਾ ਨਾਮ ਜਪਣ ਵਾਲਾ ਨਾ, ਇਹ ਸਦੀ ਦੀ ਖੇੜਾ ਮਾਣਦਾ ਹੈ, ਇਟਰਨਲ ਹੈਪੀਨੈਸ ਦਾ ਮਾਲਕ ਹੋ ਜਾਂਦਾ ਹੈ। ਜਾਂ ਇਸ ਤਰ੍ਹਾਂ ਆਖੋ, ਜਿੰਨਾ ਕੁ ਸਵਾਦ ਕਿਤੇ ਦੁਨਿਆਵੀ ਬੰਦੇ ਨੂੰ ਦੁਨਿਆਵੀ ਸੁੱਖ ਮਾਣ ਕੇ ਕੁਝ ਛਿਨਾ ਲਈ ਮਿਲਦਾ, ਪ੍ਰਭੂ ਦਾ ਨਾਮ ਜਪਣ ਵਾਲੇ ਨੂੰ ਸਦੀ ਵੀ ਮਿਲ ਜਾਂਦਾ।
ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾਂ ਕਾ ਸੁਆਮੀ।
ਵਾਹ ਵਾਹ, ਪਰ ਨਾ ਸੱਚ ਜਾਣਿਓ, ਮੇਰੇ ਪ੍ਰਭੂ ਦੀ ਇੱਕ ਬੜੀ ਅਨੋਖੀ ਖੇਡ ਹੈ। ਮੈਂ ਜਿਸ ਵੇਲੇ ਅਮਰੀਕਾ ਵਿੱਚ ਸਾਈਕਾਲੋਜੀ ਦੀ ਪੜ੍ਹਾਈ ਕਰ ਰਿਹਾ ਸਾਂ ਨਾ, ਇੱਕ ਦਿਹਾੜੇ ਮੇਰੇ ਇੰਸਟ੍ਰਕਟਰ ਨੇ ਬੜੀ ਕਮਾਲ ਦੀ ਗੱਲ ਆਖੀ। ਆਖਣ ਲੱਗੇ, ਮਿਸਟਰ ਸਿੰਘ, ਡੂ ਯੂ ਨੋ ਦੈਟ ਗਾਡ ਹੈਜ਼ ਗਿਵਨ ਅਸ ਫਰੀ ਵਿਲ, ਵਿਚ ਇਜ਼ ਕਾਲਡ ਗਾਡ ਗਿਵਨ ਫਰੀ ਵਿਲ, ਰੱਬ ਦੀ ਦਿੱਤੀ ਹੋਈ ਤੇਰੀ ਆਜ਼ਾਦ ਸੋਚ। ਗੁਰੂ ਸਿੱਖਿਆ ਦਿੰਦਾ, ਆਹ ਕਰੇਗਾ ਤਾਂ ਆਹ ਮਿਲੇਗਾ, ਜੇ ਮਾੜਾ ਕਰੇਗਾ ਤਾਂ ਮਾੜਾ ਨਤੀਜਾ ਹੋਵੇਗਾ, ਪਰ ਇਸ ਦੇ ਬਾਵਜੂਦ ਤੇਰੀ ਸੋਚ ਉੱਤੇ ਪਾਬੰਦੀ ਨਹੀਂ ਲਾਉਂਦਾ। ਤੂੰ ਕੀ ਮੰਗਣਾ, ਤੂੰ ਕੀ ਚਾਹੁੰਦਾ, ਤੂੰ ਕੀ ਜਾਣਦਾ, ਤੂੰ ਕੀ ਲੈਣਾ ਚਾਹੁੰਦਾ, ਇਹ ਤੇਰੀ ਖੁਸ਼ੀ। ਮੇਰੇ ਸਤਿਗੁਰੂ ਆਖਦੇ ਨੇ, ਮੇਰਾ ਪ੍ਰਭੂ ਤੇ ਏਡਾ ਮਿਹਰਬਾਨ ਹੈ, ਜੈਸੀ ਭੂਖ ਤੈਸੀ ਕਾ ਪੂਰਕ, ਜੋ ਚਾਹੁੰਦਾ ਅਰਦਾਸ ਕਰ ਮਿਲ ਜਾਏਗਾ। ਤੇਰੀਆਂ ਸਭ ਇੱਛਾਵਾਂ ਦਾ ਪੂਰਨ ਕਰਨ ਵਾਲਾ ਹੈ ਸਗਲ ਘਟਾਂ ਕਾ ਸਵਾਮੀ, ਜਿਹੜਾ ਹਰ ਥਾਂ ਦਾ ਮਾਲਕ ਹੈ, ਤੇਰੀਆਂ ਸਭ ਇੱਛਾਵਾਂ ਪੂਰੀਆਂ ਕਰਦਾ ਹੈ।
ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ।
ਪਰ ਮਹਾਰਾਜ ਆਖਦੇ ਨੇ, ਇਹ ਮੇਰੇ ਪਿਆਰੇ ਵਾਹਿਗੁਰੂ, ਭਾਵੇਂ ਤੂੰ ਸਭ ਜੀਵਾਂ ਦੀਆਂ ਸਭ ਇੱਛਾਵਾਂ ਪੂਰਨ ਕਰਦਾ, ਪਰ ਮੈਂ ਦਾਸ ਨਾਨਕ ਨੂੰ ਤੇ ਸਿਰਫ ਇੱਕ ਹੀ ਪਿਆਸ ਹੈ, ਕਿਹੜੀ? ਕਿਤੇ ਤੇਰੇ ਦਰਸ਼ਨ ਹੋ ਜਾਣ, ਕਿਤੇ ਤੂੰ ਮਿਲ ਜਾਏ, ਕਿਤੇ ਨਾ ਮੈਂ ਤੇਰੇ ਦਰਸ਼ਨ ਕਰ ਸਕਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਮੇਰੇ ਉੱਤੇ ਆ ਕਿਰਪਾ ਕਰੋ, ਮੈਂ ਸਦਾ ਤੇਰੇ ਦਰਸ਼ਨ ਕਰ ਸਕਾਂ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਸਤਿਗੁਰੂ ਆਖਦੇ ਨੇ, ਮੇਰੇ ਪ੍ਰਭੂ ਤੁਸੀਂ ਕਿਰਪਾ ਕਰਕੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ। ਪ੍ਰਭ ਮਿਲਿਆ ਅੰਤਰਯਾਮੀ, ਅੰਤਰਯਾਮੀ ਪ੍ਰਭੂ ਨੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ, ਆਪਣਾ ਦਰਸ਼ਨ ਬਖਸ਼ ਦਿੱਤਾ, ਕਿਉਂਕਿ ਉਹ ਸਾਰਿਆਂ ਦੀਆਂ ਇੱਛਾਵਾਂ ਪੂਰਨ ਕਰਨ ਵਾਲਾ ਹੈ। ਸਤਿਗੁਰੂ ਕਿਰਪਾ ਕਰਨ, ਗੁਰਬਾਣੀ ਵਿਚਾਰ ਤੋਂ ਸਾਨੂੰ ਇਹ ਗੱਲ ਸਮਝ ਵਿੱਚ ਆ ਜਾਏ, ਭਾਵੇਂ ਵਾਹਿਗੁਰੂ ਸਭ ਇੱਛਾਵਾਂ ਪੂਰਨ ਕਰਨ ਵਾਲਾ ਹੈ, ਪਰ ਸਾਡੀ ਜ਼ਿੰਦਗੀ ਦਾ ਮਨੋਰਥ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਜੀਵਨ ਵਿੱਚ ਵਸੇ, ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਦੇ ਆ ਜੇ ਦੁਰਾਡੇ ਬੈਠਿਆਂ ਮਨ ਵਿੱਚ ਹਰ ਵੇਲੇ ਇਹ ਚਾਹੋ ਬਣਿਆ ਰਹਿੰਦਾ ਕਦੋਂ ਗੁਰੂ ਕੇ ਅਸਥਾਨਾਂ ਦੇ ਦਰਸ਼ਨ ਹੋਣਗੇ। ਮੈਂ ਧੰਨਵਾਦੀ ਹਾਂ ਆਦਰਯੋਗ ਸਿੰਘ ਸਾਹਿਬ ਹੋਰਾਂ ਦਾ ਜਿਨ੍ਹਾਂ ਨੇ ਮਾਣ ਬਖਸ਼ਿਆ, ਪਿਆਰ ਦਿੱਤਾ ਅਤੇ ਹੁਕਮ ਕੀਤਾ ਤੁਸੀਂ ਪਿਆਰ ਨਾਲ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸੁਣਾਓ। ਮੈਂ ਧੰਨਵਾਦੀ ਹਾਂ ਉਹਨਾਂ ਦਾ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਿਓ। ਸਤਿਗੁਰੂ ਅੰਤਲੀ ਪੰਕਤੀ ਵਿੱਚ ਜੋ ਕੁਝ ਆਖਦੇ ਨੇ ਆਪਾਂ ਦ੍ਰਿੜ ਕਰਕੇ ਫਿਰ ਸਮਾਪਤੀ ਕਰਦੇ ਹਾਂ ਜੀ।
ਜੈਸੀ ਭੂਖ ਤੈਸੀ ਕਾ ਪੂਰਕ ਸਗਲ ਕਟਾਂ ਕਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।